भाई विधि चंद जी। विधि चंद सीना गुरु का सीना। भाई विधि चंद जी का जन्म उस समय लाहौर जिले के नगर सुरसिंह विच होया। अज कल ये नगर अमृतसर साहब जिले विच पैंदा है। भाई विधि चंद जी के पिता का नाम वसन जी सी। आप जी सीना गोत नाल संबंधित सन। भाई विधि चंद जी के नानके जिला अमृतसर के पिंड सरहाली विच सन। विधि चंद मापिया का लाडला पुत्र सी। रजदा पुजदा घर सी, गुजारा चंगा सी। आप दे पिता जी खेती बाड़ी करया करदे सन। खाण पीण दी खुल खेड घर विच सी। छेती ही विधि चंद जी एक चंगे कद काठ ते भरमे शरीर वाले गभरू हो निबड़े। जवानी दे मुढले दिनां विच इन्हां दी संगत उस इलाके दे चोरां धाड़वियां नाल हो गई। इस प्रभाव हेठ विधि चंद जी चोरियां करन अते डाके मारन लग पए। काफी समा में धाड़वियां दी कुसंगत नाल गलत कम्मां विच बतीत होया। एक समय विधि चंद ने कुछ मझां चोरी कीतियां ते उन्हां नूं लै टुरे। उधर पिंड दे लोक जाग पए। उन्हां लोकां दी विहीर विधि चंद दे नेड़े पुज गई। विधि चंद ने मझां छप्पड़ विच वाड़ दित्तियां अते आप अपने बचाव वास्ते लागे ही एक गुरमुख प्यारे भाई अदली जी दी कुटिया विच जा उन्हां दी शरण पए अते बेनती कीती कि कृपा करो मैनू जिस तरह भी है रख लवो बचा लवो। गुरसिख ने आख्या कि अगों नूं जे चोरी करनी बंद करन दा प्रण करदा है तद गुरु जी बौड़ी करनगे। विधि चंद जी ने वचन मन लिया। उधर गुरु कृपा नाल अलौकिक खेड वरती के छप्पड़ विच बैठियां मझां दे रंग पलट गए। सारियां बूरियां हो गईयां। पर वहीर विच आए लोकां दीयां मझां जो ये पिंड विचों खोल के लियाए सन वह कालियां सन। इस तरह विधि चंद जी फड़ होणो बच गए। पर उधर इस अलौकिक खेड ने विधि चंद जी का मन बदल दिता। उन्होंने बाबा अदली जी नूं बेनती करके मनाया कि मैनू धन गुरु अर्जन देव पातशाह जिन्हां दे तुसीं सिख हो उन्हां दे चरणां विच लै के चलो, मैं भी गुरसिखी धारण करनी है। भाई अदली जी नूं बेनती कीती। भाई साहब भाई अदली जी दे नाल पंचम पातशाह जी दे पावन दरबार विच पुज गए। गुरु अर्जन देव पातशाह जी दे दर्शन करके मन अंदर ठंड वरती। चोरां डाकुआं दी बेचैन बेनिजमी वाली जिंदगी उन्हां नूं इक लाहणत महसूस होण लगी। सतगुरु जी दे उपदेश दा सदका सच दे मार्ग ते टुरन दी लालसा उपजी। मन ने पक्का फैसला कर लिया कि बाकी जिंदगी हुण सतगुरु जी दे दरबार विच रह के गुरसिखी मार्ग ते टुरदियां ही लंघाउणी है और इस कर्म वास्ते सतगुरु जी दे चरणां विच जोदड़ी भी कीती। विधि चंद जी गुरु दरबार विच टिक गए। बाबा बुढ़ा जी भाई गुरदास जी इतआदक अनेकां गुरसिखां नाल संगत होई। नाम सिमरन दी साध संगत दी सेवा दी चिटक लगी ते मन दी मैल हौली हौली लैणी शुरू होई। प्रभु सिमरन करदिआं गुरु उपदेश नूं कमाउंदिआं संगत दी सेवा करदिआं मन निर्मल हुंदा गिआ। गुरु घर विच चोर दी थां विधि चंद दे नां नाल भाई शब्द जुड़ गिआ। हुण आप जी नूं सारे भाई विधि चंद आख के आदर सन्मान दिंदे। भाई विधि चंद नूं वी गुरसिखी मार्ग ते टुरदिआं आनंद प्राप्त होण लगा। भाई विधि चंद जी ने पंचम पातशाह जी वलों शांतमई ढंग नाल दित्ती शहादत नूं अपने अखीं वेख्या। सतगुरु अर्जन देव पातशाह जी दी शहादत दा सब संगतां ते बहुत सोगमई प्रभाव पिया। उस समय छेवें गुरदेव गुरु हरगोबिंद साहिब पातशाह जी दी आरजू केवल 11 वरिआं दी सी। पहले पातशाह धन गुरु नानक देव जी तों लै के पंचम गुरदेव धन गुरु अर्जन देव जी तक निरोल भगती नाम सिमरन सेवा लंगर पंगत आदि ढंग नाल शांतमई गुरसिखी मार्ग प्रफुल्लित हुंदा रहा। पर पंचम पातशाह जी दी शहादत पिछों गुरसिखी मार्ग विच मीरी पीरी दा सिद्धांत प्रगट होया। पीरी दे नाल मीरी होंद विच आई। छेवें पातशाह ने मीरी अते पीरी भाव मीरी तो भाव अमीर बादशाहां वाला पीरी तो भाव गुरता गद्दी दा मालक परमार्थ दे पासे दा मालक। मीरी अते पीरी दीयां दो तलवारां धारण कीतियां। श्री अकाल तख्त साहिब दी सिरजणा होई। शांत रस दे नाल वीर रस शामिल कीता गया। हर प्रकार दे शस्त्रां घोड़ियां ते होर जंगा युद्धां दी समगरी धन गुरु हरगोबिंद साहिब जी दे पावन हुक्म नाल गुरसिख गुरु दरबार विच भेटावें दे रूप विच लै के पुज्जण लगे। प्रेमा भगती दे नाल अंदरों असुरी सेना नाल युद्ध करके विजय प्राप्त कर चुके गुरमुख प्यारियां ने प्रेमा भगती दे नाल मन अंदर असुरी संपदा दी सेना ਇਸ ਨਾਲ ਯੁੱਧ ਕਰਕੇ ਜਿੱਤ ਪ੍ਰਾਪਤ ਕਰ ਚੁੱਕੇ ਗੁਰੂ ਕੇ ਲਾਡਲਿਆਂ ਨੇ ਸ੍ਰੀ ਸਾਹਿਬ ਭਾਵ ਤਲਵਾਰ ਦੇ ਨਾਲ ਦੁਸ਼ਟ ਸੰਘਾਰਨ ਦੀ ਸੇਵਾ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ। ਹਰ ਪ੍ਰਕਾਰ ਦੀ ਜੰਗੀ ਤਿਆਰੀ ਸ਼ੁਰੂ ਹੋਈ। ਇਸ ਖੇਤਰ ਵਿੱਚ ਭਾਈ ਬਿਧੀ ਚੰਦ ਨੂੰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਫੌਜ ਦਾ ਸਿਪਾਹ ਸਲਾਰ ਭਾਵ ਜਰਨੈਲ ਥਾਪਿਆ। ਭਾਈ ਗੁਰਦਿੱਤਾ ਜੀ ਅਤੇ ਪੈਂਦੇ ਖਾਂ ਵਰਗਿਆਂ ਨੂੰ ਵੀ ਸੈਨਾਪਤੀ ਥਾਪਿਆ ਗਿਆ। ਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਨਾਲ ਲੈ ਕੇ ਸ਼ੇਰਾਂ ਅਤੇ ਹੋਰ ਦੁਖਦਾਈ ਜਾਨਵਰਾਂ ਮਾਰ ਖੋਰੇ ਜਾਨਵਰਾਂ ਦਾ ਸ਼ਿਕਾਰ ਵੀ ਰੰਭਿਆ। ਗੁਰੂ ਸਾਹਿਬ ਜੀ ਦੇ ਦਰਬਾਰ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਪੂਰਨ ਬ੍ਰਹਮ ਗਿਆਨੀ, ਗੁਰਮੁਖ ਪਿਆਰਿਆਂ ਅਤੇ ਅਨੇਕ ਹੋਰ ਨਾਮ ਰੰਗ ਵਿਚ ਰਤੇ ਗੁਰਮੁਖਾਂ ਵਿਚ ਭਾਈ ਬਿਧੀ ਚੰਦ ਨੂੰ ਮਾਣ ਪ੍ਰਾਪਤ ਹੋਣ ਲੱਗਾ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਢਾਡੀਆਂ ਦੀਆਂ ਵੀਰ ਰਸੀ ਵਾਰਾਂ ਦਾ ਕੀਰਤਨ ਵੀ ਇਸੇ ਕਾਲ ਵਿਚ ਆਰੰਭ ਹੋਇਆ। ਅੰਮ੍ਰਿਤਸਰ ਸਾਹਿਬ ਤੋਂ 5-7 ਮੀਲ ਦੀ ਦੂਰੀ ਤੇ ਮੌਕੇ ਦਾ ਹੁਕਮਰਾਨ ਸ਼ਾਹਜਹਾਂ ਆਪਣੇ ਲੋ ਲਸ਼ਕਰ ਸਮੇਤ ਸ਼ਿਕਾਰ ਖੇਡਦਾ ਆ ਗਿਆ, ਕਿਉਂਕਿ ਇਨੀ ਦਿਨੀ ਸ਼ਾਹਜਹਾਂ ਲਾਹੌਰ ਆਇਆ ਹੋਇਆ ਸੀ। ਇਧਰ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵੀ ਆਪਣੇ ਸਿੱਖਾਂ ਦੇ ਨਾਲ ਸ਼ਿਕਾਰ ਤੇ ਚਲੇ ਗਏ। ਬਾਦਸ਼ਾਹ ਦਾ ਬਾਜ ਇੱਕ ਪੰਛੀ ਦੇ ਪਿੱਛੇ ਉੱਡਦਾ ਉੱਡਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਡੇਰੇ ਪਾਸ ਪੁੱਜਾ। ਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਨੇ ਉਸ ਸ਼ਾਹਜਹਾਂ ਦੇ ਬਾਜ ਨੂੰ ਪਕੜ ਲਿਆ। ਜਦੋਂ ਪਾਤਸ਼ਾਹ ਭਾਵ ਸ਼ਾਹਜਹਾਂ ਦੇ ਅਹਿਲਕਾਰ ਗੁਰੂ ਸਾਹਿਬ ਪਾਸ ਗੁਮਟਾਲਾ ਦੀ ਹੱਦ ਪੁੱਜੇ, ਜਿੱਥੇ ਸਤਿਗੁਰੂ ਜੀ ਆਰਾਮ ਕਰ ਰਹੇ ਸਨ, ਉਨ੍ਹਾਂ ਨੇ ਸਤਿਗੁਰੂ ਜੀ ਪਾਸੋਂ ਬਾਦਸ਼ਾਹ ਦੇ ਬਾਜ ਦੀ ਮੰਗ ਕੀਤੀ। ਪਰ ਗੁਰੂ ਸਾਹਿਬ ਨੇ ਆਖਿਆ ਕਿ ਭਾਈ, ਅਸੀਂ ਇਹ ਬਾਜ ਲਵਾਰਸ ਫੜਿਆ ਹੈ, ਅਸੀਂ ਨਹੀਂ ਮੋੜਨਾ। ਅਹਿਲਕਾਰਾਂ ਨੇ ਸ਼ਾਹਜਹਾਂ ਨੂੰ ਸਾਰੀ ਗੱਲਬਾਤ ਦੱਸੀ। 7,000 ਫੌਜ ਦੇ ਨਾਲ ਮੁਖਲਸ ਖਾਂ ਨੇ ਅੰਮ੍ਰਿਤਸਰ ਸਾਹਿਬ ਤੇ ਚੜਾਈ ਕਰ ਦਿੱਤੀ। ਲੋਹਗੜ੍ਹ ਦੇ ਕਿਲੇ ਵਿਚ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਸਮੇਤ ਯੁੱਧ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਸ਼ਾਮ ਨੂੰ ਤੁਰਕ ਸੈਨਾ ਨੇ ਹੱਲਾ ਬੋਲਿਆ। ਇਕ ਪਹਿਰ ਰਾਤ ਤੱਕ ਸਿੰਘਾਂ ਨੇ ਲੋਹਗੜ੍ਹ ਦੇ ਕਿਲੇ ਵਿਚੋਂ ਤੋਪਾਂ ਦੇ ਫਾਇਰ ਕਰਕੇ ਮੁਗਲ ਸੈਨਾ ਨੂੰ ਰੋਕੀ ਰੱਖਿਆ। ਮੁਗਲ ਫੌਜ ਸ਼ਹਿਰ ਵਿਚ ਦਾਖਲ ਹੋ ਗਈ। ਗੁਰਸਿੱਖਾਂ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਗੁਰੂ ਜੀ ਦੇ ਮਹਿਲਾਂ ਵਿਚੋਂ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਤੇ ਬੀਬੀ ਵੀਰੋ ਜੀ ਨੂੰ ਪਰਿਵਾਰ ਸਮੇਤ ਪਿੱਛੋਂ ਝਬਾਲ ਪਹੁੰਚਾ ਦਿੱਤਾ। ਮਾਈ ਕੌਲਾਂ ਨੂੰ ਗੁਰੂ ਜੀ ਨੇ ਕਰਤਾਰਪੁਰ ਭੇਜ ਦਿੱਤਾ। ਦੂਜੇ ਦਿਨ ਬੀਬੀ ਵੀਰੋ ਦਾ ਵਿਆਹ ਝਬਾਲ ਨਗਰ ਵਿਚ ਹੀ ਹੋਇਆ ਅਤੇ ਅੰਮ੍ਰਿਤਸਰ ਵਿਚ ਤਿਆਰ ਕੀਤੀ ਮਠਿਆਈ ਮੁਗਲ ਸੈਨਾ ਖਾਧੀ। ਇਕ ਪਾਸਿਓਂ ਗੁਰੂ ਸਾਹਿਬ ਜੀ ਨੇ ਆਪ ਯੁੱਧ ਆਰੰਭ ਕਰ ਦਿੱਤਾ, ਇਕ ਪਾਸੇ ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ, ਦੂਜੇ ਪਾਸੇ ਭਾਈ ਪੁਰਾਣਾ ਜੀ ਤੇ ਭਾਈ ਪੈਂਦੇ ਖਾਂ। ਇਨ੍ਹਾਂ ਤਲਵਾਰਾਂ ਧੂ ਮੁਗਲ ਸੈਨਾ ਤੇ ਐਸਾ ਹੱਲਾ ਬੋਲਿਆ, ਇਕ ਪਾਸਿਓਂ ਬੰਦੂਕਚੀ ਸਿੰਘਾਂ ਨੇ ਧਾਵਾ ਬੋਲ ਦਿੱਤਾ, ਅੱਤ ਦੀ ਕਟਾ ਵੱਢੀ ਹੋਈ, ਮੁਗਲ ਸੈਨਾ ਦੇ ਪੈਰ ਉਖੜ ਗਏ। ਇਵੇਂ ਗੁਰੂ ਸਾਹਿਬ ਅਤੇ ਸਿੰਘ ਯੁੱਧ ਕਰਦੇ ਕਰਦੇ ਤਰਨ ਤਾਰਨ ਵਾਲੇ ਪਾਸੇ ਪਿੰਡ ਚੱਬੇ ਪੁੱਜੇ, ਜਿੱਥੇ ਮੁਖਲਸ ਖਾਂ ਦੀ ਫੌਜ ਨਾਲ ਡਟ ਕੇ ਮੁਕਾਬਲਾ ਹੋਇਆ। ਮੁਖਲਸ ਖਾਂ ਗੁਰੂ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ। ਇਸ ਯੁੱਧ ਵਿਚ ਭਾਈ ਬਿਧੀ ਚੰਦ ਤੇ ਹੋਰ ਸਿੰਘ ਅਤ ਬਹਾਦਰੀ ਨਾਲ ਲੜੇ। ਇਸ ਅਸਥਾਨ ਤੇ ਗੁਰਦੁਆਰਾ ਸੰਗਰਾਣਾ ਸਾਹਿਬ ਸੁਸ਼ੋਭਿਤ ਹੈ। ਭਾਈ ਬਿਧੀ ਚੰਦ ਜੀ ਨੇ ਦੁਸ਼ਾਲੇ ਵਾਪਸ ਲਿਆਉਣੇ। ਛੇਵੇਂ ਪਾਤਸ਼ਾਹ ਨਗਰ ਡਰੋਲੀ ਵਿਖੇ ਸੰਗਤਾਂ ਦੇ ਮਨਾਂ ਅੰਦਰੋਂ ਦਵੈਬ ਭਾਵ ਦੂਰ ਕਰਕੇ ਨਾਮ ਦੀ ਦਾਤ ਵੰਡ ਰਹੇ ਸਨ। ਸੰਗਤਾਂ ਨੂੰ ਜੀ ਦਾਨ ਦੀ ਦਾਤ ਪ੍ਰਾਪਤ ਹੋ ਰਹੀ ਸੀ। ਸੰਗਤਾਂ ਕਾਬਲ ਕੰਧਾਰ ਅਤੇ ਪੋਠੋਹਾਰ ਤੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਸਨ ਕਿ ਰਸਤੇ ਵਿਚ ਪੱਟੀ ਦੇ ਪਠਾਣ ਨੇ ਦੋ ਅਤ ਕੀਮਤੀ ਦੁਸ਼ਾਲੇ ਜੋ ਸਤਿਗੁਰੂ ਜੀ ਦੀ ਭੇਟਾ ਲਈ ਸਿੱਖ ਸੰਗਤਾਂ ਲਿਆ ਰਹੀਆਂ ਸਨ ਜ਼ਬਰਦਸਤੀ ਖੋਲ੍ਹੇ। ਇਕ ਦੁਸ਼ਾਲਾ ਜਦੋਂ ਸਤਿਗੁਰਾਂ ਨੂੰ ਭੇਟਾ ਕੀਤਾ ਤਦ ਬਾਕੀ ਦੁਸ਼ਾਲਿਆਂ ਬਾਬਤ ਸੰਗਤਾਂ ਨੇ ਸਤਿਗੁਰੂ ਜੀ ਪਾਸ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਆਪ ਜੀ ਵਾਸਤੇ 3 ਦੁਸ਼ਾਲੇ ਲੈ ਕੇ ਟੁਰੇ ਸਾਂ। ਪੱਟੀ ਨਗਰ ਵਿਚ ਪੁੱਜਦਿਆਂ ਹੀ ਪਠਾਣਾ ਨੇ 2 ਦੁਸ਼ਾਲੇ ਖੋਹ ਲਏ, ਪਰ ਇਕ ਦੁਸ਼ਾਲਾ ਜਿਹੜਾ ਅਸੀਂ ਲੁਕੋ ਕੇ ਰੱਖਿਆ ਸੀ ਉਹ ਬਚ ਗਿਆ। ਉਹ ਆਪ ਜੀ ਦੀ ਭੇਟਾ ਅਸੀਂ ਕਰ ਰਹੇ ਹਾਂ। ਸੰਗਤਾਂ ਦੀ ਬੇਨਤੀ ਇਹ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਉਹ ਦੁਸ਼ਾਲੇ ਵੀ ਆਪ ਜੀ ਲਈ ਬੜੀ ਸਿੱਖ ਨਾਲ, ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ ਅਸੀਂ ਲੈ ਕੇ ਆਏ ਹਾਂ, ਉਹ ਜਿਵੇਂ ਕਿਵੇਂ ਵੀ ਮੁਗਲ ਪਠਾਣ ਦੇ ਕਬਜ਼ੇ ਵਿਚੋਂ ਲੈ ਕਰਕੇ ਆਪ ਜੀ ਆਪਣੇ ਤਨ ਤੇ ਅੰਗੀਕਾਰ ਕਰੋ। ਸਤਿਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਭਾਈ ਬਿਧੀ ਚੰਦ ਦੀ ਸੇਵਾ ਦੁਸ਼ਾਲੇ ਵਾਪਸ ਲਿਆਉਣ ਵਾਸਤੇ ਲਗਾ ਦਿੱਤੀ। ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਜੀ ਦੇ ਸਨਮੁਖ ਸਾਵਧਾਨ ਹੋ ਕੇ ਅਰਦਾਸਾ ਸੋਧਿਆ, ਪੱਟੀ ਨਗਰ ਦੇ ਪਾਸ ਪੁੱਜ ਗਏ, ਪਠਾਣ ਦਾ ਭੇਸ ਵਟਾਇਆ, ਉਸ ਪਠਾਣ ਦੇ ਦਰਬਾਰ ਵਿਚ ਪੁੱਜਾ ਤੇ ਆਪਣਾ ਨਾਂ ਗੁਆਚੇ ਲੱਭੂ ਦੱਸਿਆ। ਸੰਗਤਾਂ ਵੱਲੋਂ ਜਿਹੜਾ ਦੁਸ਼ਾਲਾ ਸਤਿਗੁਰੂ ਜੀ ਨੂੰ ਭੇਟਾ ਕੀਤਾ ਗਿਆ ਸੀ, ਉਹ ਦੁਸ਼ਾਲਾ ਭਾਈ ਬਿਧੀ ਚੰਦ ਆਪਣੇ ਨਾਲ ਲੈ ਗਿਆ। ਉਸਨੇ ਉਹ ਦੁਸ਼ਾਲਾ ਪਠਾਨ ਨੂੰ ਵਿਖਾਇਆ ਤੇ ਆਖਿਆ ਕਿ ਮੈਂ ਅਜਿਹੇ ਦੁਸ਼ਾਲੇ ਖਰੀਦਣੇ ਚਾਹੁੰਦਾ ਹਾਂ, ਜੇਕਰ ਤੁਹਾਡੇ ਪਾਸ ਹੈਨ ਤਾਂ ਦਿਖਾਓ, ਜੇ ਮੈਨੂੰ ਜੱਜ ਗਏ ਤਾਂ ਮੂੰਹੋਂ ਮੰਗਿਆ ਕੀਮਤ ਦੇ ਕੇ ਖਰੀਦ ਲਵਾਂਗਾ। ਪਠਾਨ ਨੇ ਉਹ ਦੁਸ਼ਾਲੇ ਜੋ ਸਿੱਖ ਸੰਗਤਾਂ ਦੇ ਪਾਸੋਂ ਖੋਹੇ ਸਨ ਉਹ ਕੱਢ ਲਿਆਇਆ ਤੇ ਬਿਧੀ ਚੰਦ ਜੀ ਨੂੰ ਦਿਖਾ ਦਿੱਤੇ। ਬਿਧੀ ਚੰਦ ਜੀ ਨੇ ਪਹਿਚਾਣ ਤਾਂ ਲਏ ਪਰ ਲੈਣੋਂ ਇਨਕਾਰ ਕਰ ਦਿੱਤਾ। ਦਰਜੀ ਪਾਸੋਂ ਜਨਾਨੀ ਦਾ ਬਹਾਨਾ ਬਣਾ ਕੇ ਆਪਣੇ ਮੇਚ ਦਾ ਇੱਕ ਬੁਰਕਾ ਭਾਈ ਸਾਹਿਬ ਨੇ ਸਵਾ ਲਿਆ। ਬਿਧੀ ਚੰਦ ਨੇ ਦਰਜੀ ਨੂੰ ਆਖਿਆ ਕਿ ਮੇਰੀ ਜਨਾਨੀ ਘਰੋਂ ਬਾਹਰ ਨਹੀਂ ਜਾਂਦੀ, ਉਸ ਦਾ ਤੇ ਮੇਰਾ ਨਾਪ ਇੱਕੋ ਹੀ ਹੈ, ਸੋ ਇਹ ਬੁਰਕਾ ਬਣਵਾ ਕੇ ਭਾਈ ਸਾਹਿਬ ਲੈ ਆਏ। ਇੱਕ ਦਿਨ ਬਿਧੀ ਚੰਦ ਜੀ ਬੁਰਕਾ ਪਹਿਨ ਕੇ ਬੇਗਮਾਂ ਦੇ ਰਹਿਣ ਵਾਲੀ ਥਾਂ ਵੱਲ ਤੁਰ ਪਏ। ਬਿਧੀ ਚੰਦ ਜਨਾਨੇ ਭੇਸ ਵਿੱਚ ਬੇਗਮਾਂ ਪਾਸ ਪੁੱਜਿਆ। ਬੇਗਮਾਂ ਵੀ ਆਪੋ ਆਪਣੇ ਅੰਦਾਜ਼ੇ ਲਾਉਣ ਲੱਗ ਪਈਆਂ ਪਰ ਪਛਾਣਨ ਵਿੱਚ ਅਸਫਲ ਰਹੀਆਂ। ਅੰਦਰ ਪੁੱਜਦਿਆਂ ਹੀ ਬਿਧੀ ਚੰਦ ਨੇ ਦਰਵਾਜ਼ਾ ਬੰਦ ਕਰਕੇ ਉਨ੍ਹਾਂ ਪਾਸੋਂ ਦੁਸ਼ਾਲੇ ਪ੍ਰਾਪਤ ਕਰ ਲਏ, ਕੁਝ ਗਹਿਣੇ ਗੱਟੇ ਵੀ ਲੁਹਾ ਲਏ। ਚੁਬਾਰਿਓਂ ਬਾਹਰ ਫਿਰ ਜਨਾਨਾ ਭੇਸ ਧਾਰ ਕੇ ਬਿਨਾਂ ਰੋਕ ਟੋਕ ਬਾਹਰ ਨਿਕਲ ਗਏ। ਬੇਗਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਦੱਸਿਆ ਕਿ ਸਾਨੂੰ ਇੱਕ ਸਿੱਖ ਲੁੱਟ ਕੇ ਲੈ ਗਿਆ। ਖ਼ਬਰ ਮਿਲਦਿਆਂ ਸਾਰੇ ਸ਼ਹਿਰ ਵਿੱਚ ਹਫੜਾ ਦਫੜੀ ਮੱਚ ਗਈ, ਪਹਿਰੇ ਲਾ ਦਿੱਤੇ, ਦਰਵਾਜ਼ੇ ਬੰਦ ਕਰ ਦਿੱਤੇ। ਭਾਈ ਬਿਧੀ ਚੰਦ ਇੱਕ ਪਠਿਆਰੇ ਸਿੱਖ ਪਾਸ ਪੁੱਜਾ ਤੇ ਬੇਨਤੀ ਕੀਤੀ ਕਿ ਤੂੰ ਜਿਵੇਂ ਕਿਵੇਂ ਵੀ ਮੇਰੀ ਸਹਾਇਤਾ ਕਰ। ਪਠਿਆਰੇ ਸਿੱਖ ਨਾਲ ਮਤਾ ਕਰਕੇ ਬਿਧੀ ਚੰਦ ਬਲਦੀ ਭੱਠੀ ਵਿੱਚ ਵੜ ਗਿਆ ਅਤੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਚੌਂਕੜਾ ਮਾਰ ਲਿਆ, ਗੁਰਬਾਣੀ ਦਾ ਪਾਠ ਕਰਨ ਲੱਗ ਪਿਆ। ਪਠਿਆਰਾ ਸਿੱਖ ਭੱਠੀ ਵਿੱਚ ਝੁਲਕਾ ਪਾਈ ਗਿਆ। ਪੱਟੀ ਦੇ ਪਠਾਨ ਤੇ ਸਭ ਅਹਿਲਕਾਰ ਪਠਿਆਰੇ ਸਿੱਖ ਦਾ ਘਰ ਬਾਰ ਢੂੰਡ ਥੱਕੇ ਪਰ ਬਿਧੀ ਚੰਦ ਹੱਥ ਨਾ ਆਇਆ। ਜਿੰਨੀ ਦੇਰ ਇਧਰ ਭਾਈ ਬਿਧੀ ਚੰਦ ਜੀ ਭੱਠੀ ਵਿੱਚ ਚੌਂਕੜਾ ਮਾਰ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਨਾਲ ਜੁੜੇ ਰਹੇ, ਉਧਰ ਓਨੀ ਦੇਰ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਆਪਣੇ ਸਰੀਰ ਤੇ ਸੰਗਤਾਂ ਪਾਸੋਂ ਜਲ ਪਵਾਉਂਦੇ ਰਹੇ। ਇਵੇਂ ਸਿੱਖ ਦੇ ਕਸ਼ਟ ਨੂੰ ਸਤਿਗੁਰੂ ਜੀ ਨੇ ਆਪ ਆਪਣੇ ਤੇ ਝੱਲਿਆ। ਜਿਵੇਂ ਸਤਯੁਗ ਵਿੱਚ ਗੁਰਪਰਮੇਸ਼ਵਰ ਜੀ ਦੀ ਨਿਰੰਜਣੀ ਜੋਤ ਦੀ ਪਾਵਨ ਸੱਤਾ ਨੇ ਪ੍ਰਹਿਲਾਦ ਦੀ ਅੱਗ ਵਿੱਚ ਰੱਖਿਆ ਕੀਤੀ ਅਤੇ ਪ੍ਰਹਿਲਾਦ ਪ੍ਰਸੰਨ ਚਿੱਤ ਅੱਗ ਵਿੱਚੋਂ ਬਾਹਰ ਨਿਕਲ ਆਇਆ ਅਤੇ ਉਸ ਦੀ ਹੋਰ ਭੂਆ ਹੋਲਕਾ ਸੜ ਕੇ ਸੁਆਹ ਹੋ ਗਈ, ਅੱਜ ਗੁਰਪਰਮੇਸ਼ਰ ਜੀ ਦੀ ਉਹ ਨਿਰੰਜਣੀ ਜੋਤ ਛੇਵੇਂ ਜਾਮੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਬਿਰਾਜਮਾਨ ਸੀ। ਸਤਿਗੁਰੂ ਜੀ ਨੇ ਆਪਣੇ ਗੁਰਸਿੱਖ ਦੀ ਰੱਖਿਆ ਕੀਤੀ। ਭਾਵੇਂ ਬਿਧੀ ਚੰਦ ਭਗਤ ਪ੍ਰਹਿਲਾਦ ਵਾਂਗ ਪਠਿਆਰੇ ਸਿੱਖ ਦੀ ਭੱਠੀ ਵਿੱਚੋਂ ਨਿਕਲਿਆ ਅਤੇ ਦੁਸ਼ਾਲਿਆਂ ਨੂੰ ਵੀ ਤੱਤੀ ਵਾਹ ਨਾ ਲੱਗਣ ਦਿੱਤੀ, ਪਰ ਬੇਗਮਾਂ ਦੇ ਗਹਿਣੇ ਢਲ ਕੇ ਭੱਠੀ ਵਿੱਚ ਹੀ ਰਹਿ ਗਏ। ਇਹ ਖੇਡ ਕੇਵਲ ਪ੍ਰੇਮਾ ਭਗਤੀ ਦੇ ਮਾਰਗ ਤੇ ਟੁਰਨ ਵਾਲੇ ਪੂਰਨ ਪਦ ਪ੍ਰਾਪਤ ਕਰ ਚੁੱਕੇ ਗੁਰਮੁਖੀ ਸਮਝ ਸਕਦੇ ਹਨ। ਅਕਲ ਦੀ ਸਤਾ ਤੇ ਜੀਣ ਵਾਲੇ ਬੁੱਧੀਜੀਵੀ ਇਸ ਖੇਡ ਨੂੰ ਨਹੀਂ ਸਮਝ ਸਕਦੇ, ਇਹ ਬੇਨਤੀ ਮੈਂ ਇੱਥੇ ਕਰਦੇ ਹਾਂ। ਸ਼ਾਮ ਨੂੰ ਹਨੇਰੀ ਰਾਤ ਵਿੱਚ ਬਿਧੀ ਚੰਦ ਨੇ ਇੱਕ ਬੁੱਢੜੀ ਦਾ ਸਾਂਗ ਬਣਾ ਲਿਆ, ਡਗੋਰੀ ਹੱਥ ਫੜ ਲਈ ਅਤੇ ਪਹਿਰੇਦਾਰਾਂ ਪਾਸ ਆਪਣੇ ਘਰੋਂ ਦੁਖੀ ਹੋਣ ਦੇ ਦੁੱਖ ਪ੍ਰਗਟ ਕਰਕੇ ਅਤੇ ਅੱਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੀ ਹੋਣ ਦਾ ਬਹਾਨਾ ਬਣਾ ਕੇ ਆਖਿਆ ਕਿ ਮੈਨੂੰ ਮਰੋੜ ਭਾਵ ਦਸਤ ਲੱਗੇ ਹੋਏ ਹਨ, ਮੇਰਾ ਪੇਟ ਖਰਾਬ ਹੈ, ਤੁਸੀਂ ਮੈਨੂੰ ਦਰਵਾਜ਼ਿਓਂ ਬਾਹਰ ਕੱਢ ਦਿਓ। ਪਹਿਰੇਦਾਰਾਂ ਨੇ ਤਰਸ ਖਾਧਾ। ਬੁੱਢੜੀ ਦੇ ਭੇਸ ਵਿੱਚ ਭਾਈ ਬਿਧੀ ਚੰਦ ਪੱਟੀ ਸ਼ਹਿਰ ਵਿੱਚੋਂ ਸਹੀ ਸਲਾਮਤ ਦੁਸ਼ਾਲੇ ਲੈ ਕੇ ਰਾਤ ਦੇ ਹਨੇਰੇ ਵਿੱਚ ਨਿਕਲ ਟੁਰੇ। ਹਰੀਕਾ ਪੱਤਣ ਲੰਘ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਸਰੇ ਬਿਧੀ ਚੰਦ ਡਰੋਲੀ ਨਗਰ ਪੁੱਜ ਗਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੁਸ਼ਾਲੇ ਰੱਖ ਕੇ ਨਮਸਕਾਰ ਕੀਤੀ। ਸਤਿਗੁਰੂ ਜੀ ਦੇ ਕਹਿਣ ਤੇ ਸਾਰੀ ਵਾਰਤਾ ਸਾਧ ਸੰਗਤ ਨੂੰ ਭਾਈ ਬਿਧੀ ਚੰਦ ਜੀ ਨੇ ਸੁਣਾਈ। ਜਦੋਂ ਸਾਧ ਸੰਗਤ ਨੇ ਮੀਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਨਰਾਲਾ ਕੌਤਕ ਵਰਤਿਆ ਸੁਣਿਆ ਤਾਂ ਸਭ ਸੰਗਤਾਂ ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਭਾਈ ਬਿਧੀ ਚੰਦ ਪੁਕਾਰਨ ਲੱਗੀਆਂ। ਸਾਧ ਸੰਗਤ ਅਤੇ ਸੱਚੇ ਪਾਤਸ਼ਾਹ ਜੀ ਵੱਲੋਂ ਭਾਈ ਬਿਧੀ ਚੰਦ ਨੂੰ ਬਹੁਤ ਆਸ਼ੀਰਵਾਦਾਂ, ਉਪਮਾ ਅਤੇ ਵਡਿਆਈਆਂ ਬਖਸ਼ਿਸ਼ ਹੋਈਆਂ। ਭਾਈ ਬਿਧੀ ਚੰਦ ਜੀ ਦੁਆਰਾ ਗੁਲਬਾਗ ਅਤੇ ਦਿਲਬਾਗ ਘੋੜਿਆਂ ਨੂੰ ਲਾਹੌਰ ਤੋਂ ਲੈ ਕੇ ਆਉਣ ਦੀ ਸਾਖੀ। ਭਾਈ ਰੂਪੇ ਦੇ ਨਗਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਨਗਰ ਤੋਂ ਆ ਕੇ ਕੁਝ ਸਮੇਂ ਤੋਂ ਬਰਾਜ ਰਹੇ ਸਨ। ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਸਿੱਖੀ ਸਿਦਕ ਨਾਮਦਾਨ ਦੀ ਦਾਤ ਪ੍ਰਾਪਤ ਕਰਕੇ ਆਪਣਾ ਜਨਮ ਸਫਲਾ ਕਰਦੀਆਂ। ਕਾਂਗੜ ਪਿੰਡ ਦੇ ਜੋਧ ਸ਼ਾਹ ਨੇ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਪਰਸੇ ਅਤੇ ਵਰ ਪ੍ਰਾਪਤ ਕੀਤਾ ਕਿ ਜਦੋਂ ਦਸਵੇਂ ਜਾਮੇ ਵਿੱਚ ਆਵਾਂਗੇ ਤਦ ਤੇਰੇ ਪੋਤਰੇ ਸਾਨੂੰ ਆਪਣੇ ਘਰ ਲੈ ਜਾ ਕੇ ਆਦਰ ਕਰਨਗੇ ਅਤੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਮਾਣ ਵਡਿਆਈ ਅਤੇ ਜਸ ਪ੍ਰਾਪਤ ਕਰਨਗੇ। ਇਸ ਰੂਪੇ ਪਿੰਡ ਵਿੱਚ ਕਾਬਲ ਦੀ ਸੰਗਤ ਦਰਸ਼ਨਾਂ ਲਈ ਆਈ ਅਤੇ ਘੋੜਿਆਂ ਦੇ ਖੋਹ ਲੈਣ ਦੀ ਵਾਰਤਾ ਦੱਸੀ ਕਿ ਘੋੜੇ ਕਾਬਲ ਦਾ ਇੱਕ ਪ੍ਰੇਮੀ ਸਿੱਖ ਕਰੋੜੀ ਮੱਲ ਸਤਿਗੁਰ ਜੀ ਨੂੰ ਭੇਟ ਕਰਨ ਲਈ ਲੈ ਕੇ ਆਇਆ ਸੀ, ਪਰ ਰਸਤੇ ਵਿੱਚ ਲਾਹੌਰ ਦੇ ਸੂਬੇਦਾਰ ਨੇ ਇਹ ਦੋ ਘੋੜੇ ਜੋ ਸਤਿਗੁਰੂ ਜੀ ਲਈ ਲਿਆਂਦੇ ਜਾ ਰਹੇ ਸਨ ਸੰਗਤਾਂ ਦੇ ਪਾਸੋਂ ਖੋਹ ਲਏ ਹਨ। ਸਤਿਗੁਰੂ ਜੀ ਨੇ ਘੋੜਿਆਂ ਨੂੰ ਵਾਪਸ ਲਿਆਉਣ ਦੀ ਸੇਵਾ ਫਿਰ ਬਿਧੀ ਚੰਦ ਨੂੰ ਸੌਂਪੀ। ਭਾਈ ਬਿਧੀ ਚੰਦ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਪਰਸੇ ਨਮਸਕਾਰ ਕੀਤੀ, ਅਰਦਾਸ ਬੇਨਤੀ ਕਰਕੇ ਬਿਧੀ ਚੰਦ ਜੀ ਲਾਹੌਰ ਵੱਲ ਟੁਰ ਪਏ। ਮੰਜਲੋ ਮੰਜਲੀ ਭਾਈ ਸਾਹਿਬ ਇੱਕ ਸਿੱਖ ਭਾਈ ਜਿਉਣ ਦੇ ਘਰ ਪੁੱਜੇ। ਭਾਈ ਜਿਉਣ ਤੋਂ ਪਤਾ ਲੱਗਾ ਕਿ ਬਾਦਸ਼ਾਹ ਦਾ ਦਰੋਗਾ ਸੋਧੇ ਖਾਂ ਹੈ, ਉਹ ਹੀ ਘੋੜਿਆਂ ਦੀ ਦੇਖਭਾਲ ਕਰਦਾ ਹੈ, ਘੋੜਿਆਂ ਦੀ ਰਾਖੀ ਲਈ ਪਹਿਰੇਦਾਰ ਰੱਖੇ ਹੋਏ ਹਨ। ਭਾਈ ਬਿਧੀ ਚੰਦ ਜੀ ਨੇ ਭਾਈ ਜਿਉਣ ਜੀ ਪਾਸੋਂ ਇੱਕ ਰੰਬਾ ਇੱਕ ਪੱਲੀ ਲੈ ਕੇ ਘਾਹੀ ਦਾ ਰੂਪ ਧਾਰਿਆ, ਦਰਿਆ ਰਾਵੀ ਦੇ ਕੰਢੇ ਪੁੱਜ ਕੇ ਇਸ਼ਨਾਨ ਕੀਤਾ, ਨਿਤਨੇਮ ਕੀਤਾ ਤੇ ਹਰਾ ਹਰਾ ਲਹਿਰਾ ਘਾਹ ਖੋਤ ਕੇ ਪੰਡ ਬੰਨੀ ਚੁੱਕ ਕੇ ਕਿਲੇ ਦੇ ਦਰਵਾਜੇ ਪਾਸ ਪੁੱਜਾ। ਉਥੇ ਹੋਰ ਵੀ ਘਾਹੀ ਆਪਣਾ ਘਾਹ ਵੇਚਣ ਵਾਸਤੇ ਬੈਠੇ ਹੋਏ ਸਨ। ਸੋਧੇ ਖਾਂ ਦਰੋਗੇ ਨੇ ਬਾਕੀ ਘਾਈਆਂ ਦੇ ਨਾਲੋਂ ਭਾਈ ਬਿਧੀ ਚੰਦ ਦਾ ਘਾਹ ਅਤ ਹਰਾ ਦੇਖ ਕੇ ਉਸ ਨੂੰ ਉਸਦਾ ਮੁੱਲ ਪੁੱਛਿਆ। ਭਾਈ ਬਿਧੀ ਚੰਦ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਦੇ ਘੋੜਿਆਂ ਲਈ ਮੈਂ ਮੁੱਲ ਕਿਵੇਂ ਲੈ ਸਕਦਾ ਹਾਂ, ਔਰ ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਨੇ ਆਪਣੇ ਸ਼ਬਦ ਜਾਲ ਵਿੱਚ ਉਸ ਸੋਧੇ ਖਾਂ ਨੂੰ ਐਸਾ ਫਸਾਇਆ ਕਿ ਉਹ ਭਾਈ ਬਿਧੀ ਚੰਦ ਜੀ ਦੇ ਸਿਰ ਤੇ ਘਾਹ ਦੀ ਪੰਡ ਚੁਕਵਾ ਕੇ ਕਿਲੇ ਅੰਦਰ ਲੈ ਗਿਆ। ਭਾਈ ਬਿਧੀ ਚੰਦ ਨੇ ਘੋੜਿਆਂ ਨੂੰ ਨਮਸਕਾਰ ਕੀਤੀ। ਸੋਹਣਾ ਘਾਹ ਲਿਆਉਣ ਵਾਲਾ ਸੁਚੱਜਾ ਘਾਹੀ ਸਮਝ ਕੇ ਉਸ ਦਰੋਗੇ ਨੇ ਬਾਦਸ਼ਾਹ ਦੇ ਘੋੜਿਆਂ ਦਾ ਪੱਕਾ ਸੇਵਾਦਾਰ ਉਸ ਨੂੰ ਨਿਯੁਕਤ ਕਰ ਦਿੱਤਾ। ਲੰਗਰ ਪਾਣੀ ਰਾਤ ਨੂੰ ਭਾਈ ਸਾਹਿਬ ਨੇ ਭਾਈ ਜਿਉਣ ਦੇ ਘਰੇ ਛਕਣਾ, ਆਰਾਮ ਉਥੇ ਕਰਨਾ, ਸਵੇਰ ਹੁੰਦਿਆਂ ਸਾਰ ਘੋੜਿਆਂ ਨੂੰ ਘਾਹ ਖੋਤ ਕੇ ਪਾਉਣਾ, ਖਰਖਰਾ ਫੇਰਨਾ, ਹੋਰ ਦੇਖਭਾਲ ਕਰਨੀ। ਇੰਜ ਕੁਝ ਸਮੇਂ ਅੰਦਰ ਹੀ ਭਾਈ ਬਿਧੀ ਚੰਦ ਜੀ ਨੇ ਉਸ ਦਰੋਗੇ ਦੇ ਨਾਲ ਅਤੇ ਬਾਕੀ ਕਰਮਚਾਰੀਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਪਾ ਲਿਆ ਤੇ ਰਾਤ ਵੀ ਕਿਲੇ ਦੇ ਵਿੱਚ ਹੀ ਰਹਿਣਾ ਆਰੰਭ ਕਰ ਦਿੱਤਾ। ਕੁਝ ਦਿਨਾਂ ਪਿੱਛੋਂ ਹਰ ਰੋਜ਼ ਹਨੇਰਾ ਹੁੰਦਿਆਂ ਰਾਤ ਨੂੰ ਇੱਕ ਪੱਥਰ ਕਿਲੇ ਦੀ ਕੰਧ ਨਾਲ ਵਗਦੇ ਦਰਿਆ ਰਾਵੀ ਵਿੱਚ ਭਾਈ ਸਾਹਿਬ ਨੇ ਸੁੱਟਣਾ ਆਰੰਭ ਕਰ ਦਿੱਤਾ ਤਾਂ ਜੋ ਪਹਿਰੇਦਾਰਾਂ ਨੂੰ ਪਰਖ ਲਿਆ ਜਾਵੇ ਕਿ ਪੱਥਰ ਦੇ ਖੜਾਕ ਨਾਲ ਉਹ ਚੇਤੰਨ ਹੁੰਦੇ ਹਨ ਕਿ ਨਹੀਂ। ਪਹਿਲਾਂ ਇੱਕ ਅੱਧ ਦਿਨ ਤੇ ਪਹਿਰੇਦਾਰਾਂ ਨੇ ਉਸ ਆਵਾਜ਼ ਦਾ ਪਿੱਛਾ ਕੀਤਾ, ਪਰ ਜਦ ਇਹ ਕਰਮ ਨਿੱਤ ਦਾ ਬਣ ਗਿਆ ਤਦ ਉਨ੍ਹਾਂ ਦੇ ਕੰਨ ਤੇ ਜੂੰ ਸਰਕਣੀ ਵੀ ਬੰਦ ਹੋ ਗਈ। ਉਹ ਬੇਫਿਕਰ ਰਹਿੰਦੇ, ਉਹ ਸਮਝਦੇ ਕਿ ਇਹ ਕਿਸੇ ਮੱਛ ਦੇ ਉਛਾਲ ਨਾਲ ਖੜਾਕ ਹੁੰਦਾ ਹੈ ਅਤੇ ਹਰ ਰੋਜ਼ ਹੀ ਹੁੰਦਾ ਹੈ, ਖਤਰੇ ਵਾਲੀ ਕੋਈ ਗੱਲ ਨਹੀਂ। ਬਾਦਸ਼ਾਹ ਨੇ ਘੋੜਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ ਬਿਧੀ ਚੰਦ, ਜਿਸ ਨੇ ਆਪਣਾ ਨਾਂ ਕਸੇਰਾ ਦੱਸਿਆ ਹੋਇਆ ਸੀ, 1000 ਰੁਪਈਆ ਇਨਾਮ ਦਿੱਤਾ। ਭਾਈ ਬਿਧੀ ਚੰਦ ਨੇ ਇਹ ਰਕਮ ਦਰੋਗੇ ਸੋਧੇ ਖਾਂ ਪਾਸ ਜਮ੍ਹਾਂ ਕਰਵਾ ਦਿੱਤੀ। ਦਰੋਗੇ ਸੋਧੇ ਖਾਂ ਦਾ ਇਹ ਵਿਸ਼ਵਾਸ ਭਾਈ ਬਿਧੀ ਚੰਦ ਨੇ ਜਿੱਤ ਲਿਆ। ਇੱਥੋਂ ਤੱਕ ਕਿ ਸੋਨੇ ਦੀਆਂ ਕਾਠੀਆਂ ਜਿਹੜੀਆਂ ਅਤ ਕੀਮਤੀ ਸਨ ਉਹਨਾਂ ਦੇ ਰੱਖਣ ਦੇ ਥਾਂ ਟਿਕਾਣੇ ਚਾਬੀਆਂ ਪਹਿਚਾਨਣ ਦਾ ਪੂਰਾ ਭੇਤ ਵੀ ਦਰੋਗੇ ਤੋਂ ਭਾਈ ਸਾਹਿਬ ਨੇ ਗੱਲਾਂ ਗੱਲਾਂ ਵਿੱਚ ਪ੍ਰਾਪਤ ਕਰ ਲਿਆ। ਸੋ ਹੁਣ ਭਾਈ ਸਾਹਿਬ ਨੂੰ ਸਾਰਾ ਕੁਝ ਪਤਾ ਲੱਗ ਚੁੱਕਾ ਸੀ। ਇੱਕ ਰਾਤ ਨੌਕਰਾਂ ਅਤੇ ਪਹਿਰੇਦਾਰਾਂ ਨੇ ਜਿਹੜੇ ਕਿ ਐਸ਼ ਪ੍ਰਸਤ ਸਨ ਖੂਬ ਸ਼ਰਾਬ ਪੀਤੀ, ਕਬਾਬ ਖਾਧੇ, ਬੇਫਿਕਰੀ ਦੀ ਨੀਂਦ ਸੌਂ ਗਏ। ਭਾਈ ਬਿਧੀ ਚੰਦ ਜੀ ਨੇ ਚਾਬੀਆਂ ਉਸ ਸੋਧੇ ਖਾਂ ਪਾਸੋਂ ਲਈਆਂ ਔਰ ਤੋਸ਼ੇ ਖਾਨੇ ਦਾ ਜੰਦਰਾ ਖੋਲਿਆ, ਇੱਕ ਕਾਠੀ ਕੱਢੀ, ਦਲਬਾਗ ਘੋੜੇ ਤੇ ਕੱਸੀ ਥਾਪੀ ਦਿੱਤੀ, ਕਿਲੇ ਨਾਲੋਂ ਖੋਲ ਕੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਘੋੜੇ ਤੇ ਸਵਾਰ ਹੋਣ ਦੀ ਗੁਸਤਾਖੀ ਕਰਨ ਲਈ ਮੁਆਫ਼ੀ ਮੰਗੀ ਅਤੇ ਘੋੜੇ ਤੇ ਸਵਾਰ ਹੋ ਗਏ। ਕਿਲੇ ਦੀ ਕੰਧ ਦੇ ਨਾਲ ਜਾਂਦੇ ਰਸਤੇ ਰਾਹੀਂ ਬੁਰਜ ਪਾਸੇ ਪੁੱਜ ਕੇ ਫੁਰਤੀ ਨਾਲ ਦਰਿਆ ਵਿੱਚ ਘੋੜੇ ਸਮੇਤ ਛਾਲ ਲਗਾ ਦਿੱਤੀ। ਹਿਰਦੇ ਵਿੱਚ ਪ੍ਰਪੱਕ ਵਿਸ਼ਵਾਸ ਸੀ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰਬਾਣੀ ਦੇ ਦ੍ਰਿੜ ਨਿਸ਼ਚੇ ਨਾਲ ਭਾਈ ਸਾਹਿਬ ਨੇ ਦਰਿਆ ਪਾਰ ਕੀਤਾ। ਜੰਗਲ ਦੇ ਰਸਤੇ ਦੂਸਰੇ ਦਿਨ ਰੂਪੇ ਪਿੰਡ ਗੁਰੂ ਸਾਹਿਬ ਦੇ ਸਜੇ ਦਰਬਾਰ ਵਿੱਚ ਘੋੜੇ ਨੂੰ ਦੂਰ ਬੰਨ੍ਹ ਕੇ ਹਾਜ਼ਰ ਹੋਏ। ਨਮਸਕਾਰ ਕਰਕੇ ਘੋੜਾ ਲੈ ਆਉਣ ਬਾਬਤ ਆਗਿਆ ਲਈ। ਸਤਿਗੁਰੂ ਜੀ ਨੇ ਅਨੇਕਾਂ ਵਰਦਾਨ ਦਿੱਤੇ, ਪਿਆਰ ਨਾਲ ਥਾਪੜਾ ਦਿੱਤਾ। ਭਾਈ ਬਿਧੀ ਚੰਦ ਜੀ ਨੇ ਘੋੜਾ ਲਿਆਉਣ ਦੀ ਸਾਰੀ ਵਾਰਤਾ ਸਤਿਗੁਰੂ ਜੀ ਦੇ ਹੁਕਮ ਨਾਲ ਸੰਗਤਾਂ ਨੂੰ ਸੁਣਾਈ। ਸਿੱਖ ਸੰਗਤਾਂ ਨੇ ਅੱਤ ਸ਼ਲਾਘਾ ਕੀਤੀ। ਗੁਰੂ ਸਾਹਿਬ ਨੇ ਤਖ਼ਤ ਤੋਂ ਉੱਠ ਕੇ ਦਲਵਾਗ ਘੋੜੇ ਨੂੰ ਥਾਪੀ ਦਿੱਤੀ ਅਤੇ ਇਸ ਦੀ ਸੇਵਾ ਸੰਭਾਲ ਲਈ ਭਾਈ ਜੇਠਾ ਜੀ ਨੂੰ ਨਿਯੁਕਤ ਕੀਤਾ। ਦੂਜੇ ਦਿਨ ਭਾਈ ਜੇਠਾ ਜੀ ਨੇ ਗੁਰੂ ਸਾਹਿਬ ਜੀ ਨੂੰ ਘੋੜੇ ਦੀ ਦਾਣਾ ਪੱਠਾ ਨਾ ਖਾਣ ਅਤੇ ਉਦਾਸ ਰਹਿਣ ਦੀ ਬਾਬਤ ਦੱਸਣਾ ਕੀਤਾ। ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ ਸੰਗਤਾਂ ਵਿੱਚ ਬੈਠੇ ਭਾਈ ਬਿਧੀ ਚੰਦ ਜੀ ਵੱਲ ਫਿਰ ਪਿਆਰ ਦੀ ਨਿਗਾਹ ਨਾਲ ਦੇਖਿਆ। ਸਤਿਗੁਰੂ ਜੀ ਨੇ ਇੱਕ ਗੁਰਸਿੱਖ ਰਾਹੀਂ ਭਾਈ ਬਿਧੀ ਚੰਦ ਨੂੰ ਬੁਲਾਇਆ ਤੇ ਦੂਜਾ ਘੋੜਾ ਵਾਪਸ ਲਿਆਉਣ ਲਈ ਹੁਕਮ ਕੀਤਾ। ਭਾਈ ਬਿਧੀ ਚੰਦ ਜੀ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਅਸੀਸ ਤੇ ਆਸ਼ੀਰਵਾਦ ਲੈ ਕੇ ਦੂਸਰਾ ਘੋੜਾ ਲੈਣ ਚੱਲ ਪਏ। ਗੁਰੂ ਸਾਹਿਬ ਰੂਪੇ ਪਿੰਡ ਤੋਂ ਭਾਈ ਜੋਧ ਸ਼ਾਹ ਦੀ ਬੇਨਤੀ ਪ੍ਰਵਾਨ ਕਰਦੇ ਪਿੰਡ ਕਾਂਗੜ ਪੁੱਜ ਗਏ। ਭਾਈ ਬਿਧੀ ਚੰਦ ਜੀ ਨੇ ਇਸ ਟਾਈਮ ਇਸ ਵੇਲੇ ਇਸ ਵਾਰ ਨਜੂਮੀਏ ਦਾ ਰੂਪ ਬਟਾਇਆ, ਨਜੂਮੀਆ ਜੋ ਜੋਤਸ਼ੀ ਹੋਇਆ ਕਰਦਾ ਹੈ। ਤੀਸਰੇ ਦਿਨ ਲਾਹੌਰ ਪੁੱਜੇ, ਲਾਹੌਰ ਦੇ ਗੁਰਸਿੱਖ ਭਾਈ ਸਾਹਿਬ ਨੂੰ ਮਿਲ ਕੇ ਪ੍ਰਸੰਨ ਹੋਏ। ਅਗਲੇ ਦਿਨ ਬਿਧੀ ਚੰਦ ਜੀ ਭਾਈ ਬਹਾੜੂ ਖੱਤਰੀ ਦੇ ਘਰ ਪੁੱਜੇ। ਉਸ ਪਾਸੋਂ ਨਜੂਮੀਏ ਵਰਗੀ ਲੰਮੀ ਪੁਸ਼ਾਕ ਅਤੇ ਰਮਲ ਲਿਆਉਣ ਵਾਲੀ ਸੰਗਲੀ ਲਈ ਤੇ ਰਾਤ ਨੂੰ ਮੁੜ ਧਰਮਸ਼ਾਲਾ ਆ ਟਿਕੇ। ਦਿਨ ਚੜੇ, ਇਸ਼ਨਾਨ ਕਰਨ ਉਪਰੰਤ ਉਹ ਲੰਮਾ ਚੋਗਾ ਪਾਇਆ, ਕੇਸ ਪਿਛਾਂ ਨੂੰ ਖਿਲਾਰ ਲਏ, ਮੁੱਛਾਂ ਕੁੰਡੀਆਂ ਕਰ ਲਈਆਂ, ਦਾੜਾ ਵੀ ਨਜੂਮੀਏ ਵਾਂਗੂ ਕਰ ਲਿਆ, ਹੱਥ ਵਿਚ ਪਤਲੀ ਜੀ ਸੂਟੀ ਫੜ ਕੇ ਸ਼ਾਹੀ ਦਰਵਾਜ਼ੇ ਅੱਗੇ ਪੁੱਜ ਕੇ ਨਜੂਮੀਏ ਵਾਂਗੂ ਡੇਰਾ ਲਾ ਬੈਠੇ। ਭਾਈ ਸਾਹਿਬ ਜੀ ਦੇ ਪਾਸ ਬਹੁਤ ਲੋਕ ਰਮਲ ਲਵਾਉਣ ਵਾਲੇ ਇਕੱਠੇ ਹੋਏ ਵੇਖ ਕੇ ਦਰੋਗੇ ਦਾ ਇਕ ਨੌਕਰ ਵੀ ਬਾਦਸ਼ਾਹ ਦੇ ਗੁਆਚੇ ਘੋੜੇ ਬਾਬਤ ਪੁੱਛਣ ਆ ਗਿਆ। ਭਾਈ ਬਿਧੀ ਚੰਦ ਜੀ ਨੇ ਉਸ ਨੂੰ ਐਸਾ ਸ਼ਬਦ ਜਾਲ ਵਿਚ ਫਸਾਇਆ ਕਿ ਉਹ ਬਹੁਤ ਪ੍ਰਭਾਵਿਤ ਹੋਇਆ ਔਰ ਭਾਈ ਸਾਹਿਬ ਨੂੰ ਬਾਦਸ਼ਾਹ ਦੇ ਪਾਸ ਲੈ ਗਿਆ। ਬਾਦਸ਼ਾਹ ਨਾਲ ਗੱਲਬਾਤ ਹੋਈ, ਬਾਦਸ਼ਾਹ ਨੇ 1,00,000 ਇਨਾਮ ਦੇਣ ਦਾ ਇਕਰਾਰਨਾਮਾ ਲਿਖ ਕੇ ਦੇ ਦਿੱਤਾ। ਬਿਧੀ ਚੰਦ ਜੀ ਨੇ ਆਪਣਾ ਨਾਂ ਗਣਕ ਖੋਜੀ ਦੱਸਿਆ। ਘੋੜਿਆਂ ਦੇ ਤਬੇਲੇ ਵਿਚ ਭਾਈ ਸਾਹਿਬ ਨੂੰ ਲਿਜਾਇਆ ਗਿਆ। ਸੁਨਹਿਰੀ ਜੀਨ ਵੀ ਖੋਜੀ ਗਣਕ ਪਾਸ ਰਖਵਾਈ ਗਈ। ਖੋਜੀ ਗਣਕ ਭਾਵ ਭਾਈ ਬਿਧੀ ਚੰਦ ਨੇ ਆਖਿਆ ਕਿ ਬਾਦਸ਼ਾਹ, ਚੋਰ ਦਾ ਮੁਰਸ਼ਦ ਬਹੁਤ ਕਾਮਲ ਹੈ, ਅਜੇ ਤੱਕ ਮੇਰਾ ਰਮਲ ਸਹੀ ਪਤਾ ਨਹੀਂ ਲਗਾ ਸਕਿਆ ਤੇ ਘੋੜਾ ਕਿੱਥੇ ਗਿਆ, ਥੋੜਾ ਮੈਨੂੰ ਸਮਾਂ ਹੋਰ ਚਾਹੀਦਾ। ਭਾਈ ਬਿਧੀ ਚੰਦ ਨੇ ਆਖਿਆ ਕਿ ਬਾਦਸ਼ਾਹ, ਤੁਸੀਂ ਆਪਣੇ ਅਹਿਲਕਾਰਾਂ ਨਾਲ ਸੰਮਨ ਬੁਰਜ ਵਿਚ ਬੈਠ ਕੇ ਵੇਖੋ, ਤੁਹਾਡੇ ਨੌਕਰ ਚਾਕਰ ਅਹਿਲਕਾਰ ਜਿਸ ਰਾਤ ਚੋਰ ਘੋੜਾ ਲੈ ਕੇ ਗਿਆ ਉਸ ਰਾਤ ਵਾਂਗੂ ਆਰਾਮ ਕਰਨ ਵਾਲੀਆਂ ਥਾਵਾਂ ਤੇ ਪੁੱਜ ਜਾਣ, ਤਾਂ ਹੀ ਮੈਂ ਕੁਝ ਦੱਸ ਸਕਾਂਗਾ। ਉਸ ਤੋਂ ਬਿਨਾਂ ਨਹੀਂ ਮੈਂ ਦੱਸ ਸਕਦਾ ਕਿ ਘੋੜਾ ਕਿਵੇਂ ਕਿਲੇ ਵਿਚੋਂ ਚਲਾ ਗਿਆ। ਇਵੇਂ ਹੀ ਕਿਲੇ ਦੇ ਦਰਵਾਜ਼ੇ ਬੰਦ ਕਰਕੇ ਸਭ ਆਪੋ ਆਪਣੀ ਥਾਂ ਚਲੇ ਗਏ, ਤਾਂ ਜੋ ਉਹ ਨਜ਼ੂਮੀ ਜੋ ਭਾਈ ਬਿਧੀ ਚੰਦ ਜੀ ਸਨ ਪਹਿਲੇ ਘੋੜੇ ਦੀ ਬਾਬਤ ਦੱਸ ਸਕਣ ਕਿ ਇਹ ਘੋੜਾ ਕਿਵੇਂ ਕਿੱਥੇ ਚਲੇ ਗਿਆ। ਬਾਦਸ਼ਾਹ ਆਪਣੇ ਅਹਿਲਕਾਰਾਂ ਨਾਲ ਸੰਮਨ ਬੁਰਜ ਤੇ ਚੜ ਬੈਠਾ, ਬਾਕੀ ਨੌਕਰ ਚਾਕਰ ਤੇ ਅਹਿਲਕਾਰ ਕਮਰਿਆਂ ਵਿਚ ਵੜ ਗਏ। ਭਾਈ ਬਿਧੀ ਚੰਦ ਨੇ ਘੋੜੇ ਤੇ ਪਲਾਕੀ ਮਾਰੀ ਤੇ ਲਲਕਾਰ ਕੇ ਕਿਹਾ ਕਿ ਸੁਣ, ਪਹਿਲਾ ਘੋੜਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਪਾਸ ਭਾਈ ਰੂਪੇ ਪਿੰਡ ਹੈ, ਉਸ ਨੂੰ ਘਾਹੀ ਨੌਕਰ ਲੈ ਕੇ ਗਿਆ ਸੀ ਜੋ ਕਿ ਮੈਂ ਸਾਂ। ਉਹ ਘਾਹੀ ਨੌਕਰ ਹੁਣ ਨਜੂਮੀਆ ਬਣ ਕੇ ਦੂਜਾ ਘੋੜਾ ਵੀ ਉੱਥੇ ਲੈ ਜਾ ਰਿਹਾ ਹੈ, ਜੇ ਤੁਹਾਡੇ ਵਿਚ ਦਮ ਹੈ ਤੇ ਰੋਕ ਕੇ ਦਿਖਾਓ। ਸਾਰਾ ਕੁਝ ਦੱਸ ਕੇ ਘੋੜੇ ਨੂੰ ਭਾਈ ਸਾਹਿਬ ਨੇ ਅੱਡੀ ਲਾਈ, ਕਿਲੇ ਦੀ ਕੰਢ ਟਪਾ ਕੇ ਦਰਿਆ ਵਿਚ ਛਾਲ ਮਰਵਾ ਕੇ ਦਰਿਆ ਪਾਰ ਕਰਕੇ ਅੰਤਰ ਆਤਮੇ ਸਤਿਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਕਿ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਗੁਰਬਾਣੀ ਜਪਦੇ ਗੁਰੂ ਗੁਰੂ ਕਰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਸਤਿਗੁਰੂ ਜੀ ਦੇ ਦਰਬਾਰ ਵੱਲ ਤੁਰ ਪਏ। ਰੂਪੇ ਪਿੰਡ ਪੁੱਜ ਕੇ ਸਤਿਗੁਰੂ ਜੀ ਦੇ ਪਿੰਡ ਕਾਂਗੜ ਚਲੇ ਜਾਣ ਦਾ ਪਤਾ ਲੱਗਾ। ਭਾਈ ਬਿਧੀ ਚੰਦ ਜੀ ਉੱਥੇ ਪੁੱਜ ਗਏ, ਘੋੜਾ ਦੀਵਾਨ ਸਥਾਨ ਦੇ ਨੇੜੇ ਪੁੱਜ ਕੇ ਬੰਨ ਦਿੱਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਥਾਪੀ ਦਿੱਤੀ, ਪਿਆਰ ਨਾਲ ਕੰਡ ਤੇ ਹੱਥ ਫੇਰਿਆ, ਬਹੁਤ ਪ੍ਰਸੰਨਤਾ ਪ੍ਰਗਟ ਕੀਤੀ। ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਜੀ ਨੂੰ ਅਤੇ ਸੰਗਤ ਨੂੰ ਆਪਣੇ ਦੂਜੇ ਘੋੜੇ ਨੂੰ ਲਿਆਉਣ ਦਾ ਸਾਰਾ ਬਿਰਤਾਂਤ ਦੱਸਿਆ ਤੇ ਨਾਲ ਹੀ ਸਾਵਧਾਨ ਵੀ ਕੀਤਾ ਕਿ ਸ਼ਾਹਜਹਾਨ ਹੁਣ ਛੇਤੀ ਹੀ ਫੌਜ ਲੈ ਕੇ ਹਮਲਾ ਕਰੇਗਾ, ਇਸ ਲਈ ਸਾਨੂੰ ਉਸ ਦੇ ਟਾਕਰੇ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਜੋਧ ਸ਼ਾਹ ਪਾਸੋਂ ਪੁੱਛਗਿੱਛ ਕਰਨ ਉਪਰੰਤ ਨਥਾਣੇ ਪਿੰਡ ਵਾਲੀ ਢਾਬ ਵੱਲ ਸਤਿਗੁਰੂ ਜੀ ਨੇ ਆਪਣੀ ਫੌਜ ਸਮੇਤ ਕੂਚ ਕਰ ਦਿੱਤਾ। ਜੋਧ ਸ਼ਾਹ ਅਤੇ ਉਨ੍ਹਾਂ ਦਾ ਭਾਈ ਸਲੇਮ ਖਾਂ ਦੋਵੇਂ 1,000 ਫੌਜ ਆਪਣੀ ਲੈ ਕੇ ਵੀ ਗੁਰੂ ਸਾਹਿਬ ਦੇ ਨਾਲ ਤੁਰ ਪਏ। ਢਾਬ ਤੇ ਪੁੱਜਣ ਉਪਰੰਤ ਤੰਬੂ ਕਨਾਤਾਂ ਲਾ ਕੇ ਠਿਕਾਣੇ ਮਲ ਕੇ ਸ਼ਾਹੀ ਫੌਜ ਨਾਲ ਟਾਕਰੇ ਦੀ ਤਿਆਰੀ ਕਰ ਲਈ। ਸ਼ਾਹਜਹਾਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਦੀ ਅਜ਼ਮਤ ਨੂੰ ਸਮਝਦਾ ਸੀ, ਪਰ ਰਾਜਸੀ ਮਦ ਵਿਚ ਮਤਵਾਲਾ ਹੋਇਆ, ਅਮੀਰਾਂ ਵਜ਼ੀਰਾਂ ਵੱਲੋਂ ਦਵੈਤ ਭਾਵ ਵਿਚ ਆ ਕੇ ਦਿੱਤੀ ਹੋਈ ਚੁੱਕ ਅਤੇ ਦਲੀਲਾਂ ਕਾਰਨ ਮੀਰੀ ਪੀਰੀ ਵਾਲੇ ਗੁਰਦੇਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਉੱਪਰ ਲਲਾ ਬੇਗ ਜੋ ਕਿ ਕਾਬਲ ਦਾ ਪਠਾਨ ਸੀ ਉਸ ਦੀ ਅਗਵਾਈ ਹੇਠ 35,000 ਫੌਜ ਲੈ ਕੇ ਚੜਵਾਈ ਕਰਵਾ ਦਿੱਤੀ। ਦਰਿਆ ਪਾਰ ਕਰਕੇ ਸ਼ਾਹੀ ਫੌਜ ਨੇ ਭਾਈ ਰੂਪੇ ਦੇ ਪਿੰਡੋਂ ਹੀ ਹੋ ਕੇ ਨਥਾਣੇ ਦੀ ਢਾਬ ਦੇ ਨੇੜੇ ਪੁੱਜ ਕੇ ਹਸਨ ਖਾਂ ਨੂੰ ਭੇਤ ਲੈਣ ਲਈ ਭੇਜਿਆ। ਹਸਨ ਖਾਂ ਨੂੰ ਸਿੱਖਾਂ ਨੇ ਬਹੁਤ ਸੋਧਾ ਲਾਇਆ ਪਰ ਸਤਿਗੁਰੂ ਜੀ ਦੇ ਹੁਕਮ ਨਾਲ ਰਿਹਾਈ ਬਖਸ਼ ਦਿੱਤੀ ਅਤੇ ਲਲਾ ਮੇਗ ਨੂੰ ਸਾਰਾ ਭੇਤ ਦੱਸਣ ਦੀ ਖੁੱਲੀ ਛੁੱਟੀ ਦੇ ਦਿੱਤੀ। ਜਦੋਂ ਹਸਨ ਖਾਨ ਨੇ ਸਤਿਗੁਰੂ ਜੀ ਦੀ ਸਿਫਤ ਕੀਤੀ ਤਦ ਲਲਾ ਬੇਗ ਨੇ ਵੀ ਉਸਨੂੰ ਕੁੱਟ ਕੁੱਟ ਕੇ ਮਾਰ ਕੇ ਕੱਢ ਦਿੱਤਾ, ਪਰ ਉਹ ਸਤਿਗੁਰੂ ਜੀ ਦੀ ਸ਼ਰਨ ਪੁੱਜਾ। ਤਦ ਸਤਿਗੁਰੂ ਜੀ ਨੇ ਹਸਨ ਖਾਨ ਨੂੰ ਆਪਣੀ ਫੌਜ ਵਿਚ ਰੱਖ ਲਿਆ। ਇਸ ਤੋਂ ਬਾਅਦ ਯੁੱਧ ਆਰੰਭ ਹੋਇਆ। ਦੋ ਦਿਨ ਪਿੱਛੋਂ ਇਹ ਯੁੱਧ ਪ੍ਰਾਰੰਭ ਹੋਇਆ। ਆਪਣੇ ਪਰਾਜ ਦੀ ਕੋਈ ਪਛਾਣ ਨਾ ਰਹੀ। ਅੰਧਾ ਧੁੰਦ ਵਿਚ ਸ਼ਾਹੀ ਫੌਜ ਦੇ ਬਹੁਤ ਸਾਰੇ ਸਿਪਾਹੀ ਆਪੋ ਵਿਚ ਹੀ ਲੜ ਕੇ ਮਰੇ। ਸਰਦੀ ਜ਼ੋਰਾਂ ਤੇ ਸੀ। ਦੁਬਾਰਾ ਫਿਰ ਭੀਖਣ ਖਾਂ ਤੇ ਗੁਲ ਖਾਂ ਦੀ ਕਮਾਨ ਹੇਠ 8,000 ਫੌਜ ਨੇ ਹੱਲਾ ਕੀਤਾ। ਧਰਤੀ ਲਹੂ ਨਾਲ ਰੰਗੀ ਗਈ। 15,000 ਜਵਾਨ ਪਹਿਲੇ ਹੱਲਿਆਂ ਵਿਚ ਲਲਾ ਬੇਗ ਮਰਵਾ ਬੈਠਾ। ਫਿਰ ਲਲਾ ਬੇਗ ਦੇ ਪੁੱਤਰ ਨੇ ਲੜਾਈ ਕੀਤੀ। ਭਾਈ ਬਿਧੀ ਚੰਦ ਨੇ ਸਿੱਖ ਸੂਰਮਿਆਂ ਸਾਹਿਬ ਡਟ ਕੇ ਮੁਕਾਬਲਾ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪ ਵੀ ਤੀਰਾਂ ਦੀ ਵਰਖਾ ਕੀਤੀ। ਲਲਾ ਬੇਗ ਆਪ ਵੀ ਮੈਦਾਨ ਵਿਚ ਕੁੱਦ ਪਿਆ। ਤੀਰਾਂ ਗੋਲੀਆਂ ਦੀਆਂ ਵਿਛਾੜਾਂ ਹੋਈਆਂ। ਮੈਦਾਨ ਲੋਥਾਂ ਨਾਲ ਭਰ ਗਿਆ। ਗੁਰੂ ਜੀ ਨੇ ਲਲਾ ਬੇਗ ਨੂੰ ਆਪਣੇ ਹੱਥੀ ਮੌਤ ਦੇ ਘਾਟ ਉਤਾਰਿਆ। ਮਲਕ ਜਤੀ ਨੇ ਸ਼ਮਸ ਬੇਗ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ। ਇਸ ਘਮਸਾਨ ਯੁੱਧ ਵਿਚ ਭਾਈ ਜੇਠਾ ਜੀ ਸ਼ਹੀਦ ਹੋ ਗਏ। ਅੰਤ ਲਲਾ ਬੇਗ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਹਮੋ ਸਾਹਮਣੇ ਲੜਾਈ ਹੋਈ। ਲਲਾ ਬੇਗ ਗੁਰੂ ਜੀ ਦੀ ਤਲਵਾਰ ਦੇ ਵਾਰ ਨਾਲ ਮਾਰਿਆ ਗਿਆ। ਯੁੱਧ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਿੱਤ ਲਿਆ। ਗੁਰੂ ਜੀ ਨੇ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਵਾਇਆ ਅਤੇ ਦੀਵਾਨ ਸਜਾ ਕੇ ਯੁੱਧ ਜਿੱਤਣ ਦੀ ਖੁਸ਼ੀ ਵਿਚ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਰਤਾਰਪੁਰ ਆ ਗਏ। ਦੀਵਾਨ ਸਜਣ ਲੱਗਾ। ਕੀਰਤਨ ਕਥਾ ਵਾਰਤਾ ਢਾਡੀਆਂ ਦੀਆਂ ਵੀਰ ਰਸੀ ਵਾਰਾਂ ਦਾ ਕੀਰਤਨ ਨਿਰੰਤਰ ਜਾਰੀ ਰਿਹਾ। ਮਾਤਾ ਨਾਨਕੀ ਮਾਤਾ ਮਹਾਂਦੇਵੀ ਜੀ ਨੇ ਸਤਿਗੁਰੂ ਜੀ ਪਾਸੋਂ ਭਾਈ ਬਿਧੀ ਚੰਦ ਦੀ ਬਹਾਦਰੀ ਬਾਬਤ ਸੁਣਿਆ। ਤਦ ਬਿਧੀ ਚੰਦ ਨੂੰ ਸੱਦ ਕੇ ਘੋੜੇ ਲਾਉਣ ਦੀ ਸਾਰੀ ਵਾਰਤਾ ਮਾਤਾਵਾਂ ਨੇ ਦੁਬਾਰਾ ਸੁਣੀ। ਇੱਥੇ ਹੀ ਪੈਂਦੇ ਖਾਂ ਨੇ ਝੂਠ ਬੋਲਿਆ ਸੀ ਕਿ ਬਾਜ ਅਸਮਾਨ ਖਾਂ ਪਾਸ ਨਹੀਂ। ਤਦ ਬਿਧੀ ਚੰਦ ਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਝੱਟ ਪੈਂਦੇ ਖਾਂ ਦੇ ਘਰੋਂ ਬਾਜ ਪੁਸ਼ਾਕ ਤਲਵਾਰ ਤੇ ਚੀਰਾ ਸਭ ਕੁਝ ਸੰਭਾਲ ਕੇ ਫੁਰਤੀ ਨਾਲ ਗੁਰੂ ਜੀ ਪਾਸ ਪੁੱਜ ਗਿਆ। ਪੈਂਦੇ ਖਾਂ ਉਸ ਸਮੇਂ ਸਤਿਗੁਰੂ ਜੀ ਪਾਸ ਹੀ ਸੀ। ਜਦੋਂ ਫਿਰ ਸਤਿਗੁਰੂ ਜੀ ਨੇ ਪੁੱਛਿਆ ਤਦ ਪੈਂਦੇ ਖਾਂ ਹੋਰ ਵੀ ਝੂਠ ਬੋਲਣ ਲੱਗਾ ਤੇ ਗੁਰੂ ਘਰ ਦੀ ਨਿਰਾਦਰੀ ਕਰਨ ਲੱਗਾ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪੈਂਦੇ ਖਾਂ ਨੂੰ ਸਿੱਖਾਂ ਵੱਲੋਂ ਗੁਰੂ ਦਰਬਾਰ ਵਿਚੋਂ ਧੱਕੀ ਮਾਰ ਕੇ ਬਾਹਰ ਕੱਢ ਦਿੱਤਾ। ਪੈਂਦੇ ਖਾਂ ਨੇ ਬਾਦਸ਼ਾਹ ਦੀ ਸ਼ਰਨ ਲਈ। ਕਾਲੇ ਖਾਂ ਅਨਵਰ ਖਾਂ ਕੁਤਬ ਖਾਂ ਸਮੇਤ 5,000 ਸੈਨਾ ਲੈ ਕੇ ਪੈਂਦੇ ਖਾਂ ਨੇ ਆਪਣੇ ਪਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਉਪਰ ਚੜਾਈ ਕਰ ਦਿੱਤੀ। ਅਨਵਰ ਖਾਂ ਭੇਤ ਲੈਣ ਗਿਆ, ਵੱਧ ਘੱਟ ਬੋਲਣ ਲੱਗਾ। ਤਦ ਭਾਈ ਬਿਧੀ ਚੰਦ ਆਦਿਕ ਸਿੱਖਾਂ ਨੇ ਉਸ ਨੂੰ ਮਾਰ ਕੁੱਟ ਕੇ ਬੇਹੋਸ਼ ਕਰ ਦਿੱਤਾ। ਹੋਸ਼ ਆਉਣ ਉਪਰੰਤ ਅਨਵਰ ਖਾਂ ਆਪਣੀ ਫੌਜ ਵਿਚ ਆਇਆ। ਸ਼ਾਹੀ ਫੌਜਾਂ ਨੇ ਚੜਾਈ ਕਰ ਦਿੱਤੀ। ਕਰਤਾਰਪੁਰ ਲਾਗੇ ਫਿਰ ਦੁਬਾਰਾ ਲੜਾਈ ਆਰੰਭ ਹੋਈ। ਘਮਸਾਨ ਦਾ ਜੰਗ ਹੋਇਆ। ਗੁਰੂ ਸਾਹਿਬ ਆਪ ਜੰਗ ਵਿਚ ਸ਼ਾਮਲ ਹੋਏ। ਉਨ੍ਹਾਂ ਦੇ ਤੀਰਾਂ ਨਾਲ 94 ਸੂਰਮੇ ਮਾਰੇ ਗਏ। ਇਸ ਘਮਸਾਨ ਵਿਚ ਅਨਵਰ ਖਾਂ ਦਾ ਟਾਕਰਾ ਭਾਈ ਬਿਧੀ ਚੰਦ ਨਾਲ ਹੋ ਗਿਆ। ਭਾਈ ਬਿਧੀ ਚੰਦ ਜੀ ਦੇ ਤੀਰ ਨਾਲ ਅਨਵਰ ਖਾਂ ਮਾਰਿਆ ਗਿਆ। ਭਾਈ ਲੱਖੂ ਦੇ ਤੀਰਾਂ ਨਾਲ ਕਾਲੇ ਖਾਂ ਫੱਟੜ ਹੋਇਆ, ਪਰ ਕਾਲੇ ਖਾਂ ਦੇ ਹਮਲੇ ਨਾਲ ਭਾਈ ਲੱਖੂ ਜੀ ਸ਼ਹੀਦ ਹੋ ਗਏ। ਸ੍ਰੀ ਗੁਰਦਿੱਤਾ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸੂਰਜਮੱਲ ਜੀ ਵੀ ਯੁੱਧ ਵਿਚ ਡਟ ਕੇ ਲੜੇ। ਪੈਂਦੇ ਖਾਂ ਘੋੜਾ ਦੌੜਾ ਕੇ ਸਤਿਗੁਰੂ ਜੀ ਦੇ ਸਾਹਮਣੇ ਆ ਡਟਿਆ। ਪੈਂਦੇ ਖਾਂ ਨੇ 2 ਵਾਰ ਸਤਿਗੁਰੂ ਜੀ ਉਪਰ ਇਕ ਦਮ ਕਰ ਦਿੱਤੇ, ਜੋ ਸਤਿਗੁਰੂ ਜੀ ਨੇ ਰੋਕ ਲਏ। ਅੰਤ ਸਤਿਗੁਰੂ ਜੀ ਦੀ ਤਲਵਾਰ ਦੇ ਵਾਰ ਨਾਲ ਪੈਂਦੇ ਖਾਂ ਇਸ ਸੰਸਾਰ ਤੋਂ ਚਲਦਾ ਬਣਿਆ। ਅਸਮਾਨ ਖਾਂ, ਜੋ ਪੈਂਦੇ ਖਾਂ ਦਾ ਜਵਾਈ ਸੀ, ਬਾਬਾ ਗੁਰਦਿੱਤਾ ਜੀ ਦੇ ਹੱਥੋਂ ਮਾਰਿਆ ਗਿਆ। ਕੁਤਬ ਖਾਂ ਅਤੇ ਕਾਲੇ ਖਾਂ ਸਤਿਗੁਰੂ ਜੀ ਦੀ ਤਲਵਾਰ ਨਾਲ ਮਾਰੇ ਗਏ। ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਭਾਈ ਬਿਧੀ ਚੰਦ ਨੇ ਸ਼ਹੀਦ ਹੋਏ ਗੁਰਮੁਖ ਪਿਆਰਿਆਂ ਦਾ ਅੰਤਮ ਸੰਸਕਾਰ ਕੀਤਾ। ਕੁਝ ਦਿਨਾਂ ਉਪਰੰਤ ਗੁਰੂ ਸਾਹਿਬ ਸਮੇਤ ਪਰਿਵਾਰ ਅਤੇ ਸੰਗਤਾਂ ਦੇ ਕਰਤਾਰਪੁਰ ਛੱਡ ਕੇ ਕੀਰਤਪੁਰ ਪੁੱਜ ਗਏ, ਪਰ ਧੀਰਮੱਲ ਅਤੇ ਉਸਦਾ ਪਰਿਵਾਰ ਕਰਤਾਰਪੁਰ ਹੀ ਰਹਿ ਗਿਆ। ਕੀਰਤਪੁਰ ਹੁਣ ਗੁਰੂ ਜੀ ਦੇ ਪਾਵਨ ਦਰਬਾਰ ਸਜਣ ਲੱਗੇ। ਭਾਈ ਬਿਧੀ ਚੰਦ ਜੀ ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਪਾਸੋਂ ਆਸ਼ੀਰਵਾਦ ਲੈ ਕੇ ਦੇਓ ਨਗਰ, ਜੋ ਉੱਤਰ ਪ੍ਰਦੇਸ਼ ਵੱਲ ਸੀ, ਉਥੇ ਟੁਰ ਪਏ, ਜਿੱਥੇ ਬੁੱਢਣ ਸ਼ਾਹ ਦਾ ਚੇਲਾ ਸੁੰਦਰ ਸ਼ਾਹ ਰਹਿੰਦਾ ਸੀ। ਉਸ ਪਾਸ ਪੁੱਜ ਕੇ ਉਸਦੇ ਡੇਰੇ ਆਰਾਮ ਕੀਤਾ। ਫਿਰ ਅੱਗੇ ਮੇਨਾਕ ਸ਼ਹਿਰ ਪੁੱਜੇ। ਭਾਈ ਜੀ ਨੇ ਸਤਿਗੁਰੂ ਜੀ ਵੱਲੋਂ ਸੰਗਤ ਵੱਲ ਭੇਜੀ ਪੱਤਰਿਕਾ ਸੰਗਤਾਂ ਨੂੰ ਦਿੱਤੀ। ਸੰਗਤਾਂ ਨੇ ਅਤਿ ਅਦਬ ਸਤਿਕਾਰ ਨਾਲ ਪੱਤਰਿਕਾ ਪੜ੍ਹੀ, ਜਿਸ ਵਿਚ ਇਹ ਲਿਖਿਆ ਸੀ ਕਿ ਭਾਈ ਬਿਧੀ ਚੰਦ ਨੂੰ ਸਾਡਾ ਰੂਪ ਹੀ ਸਮਝਣਾ। ਸੋ ਸੰਗਤਾਂ ਪਾਸ ਕੁਝ ਸਮਾਂ ਠਹਿਰਨ ਉਪਰੰਤ ਸਭ ਭੇਟਾਵਾਂ ਲਿਆ ਕੇ ਸਤਿਗੁਰੂ ਜੀ ਨੂੰ ਭਾਈ ਸਾਹਿਬ ਨੇ ਕੀਰਤਪੁਰ ਅਰਪਣ ਕੀਤੀਆਂ। ਜਦੋਂ ਭਾਈ ਬਿਧੀ ਚੰਦ ਜੀ ਦਾ ਅੰਤ ਸਮਾਂ ਨੇੜੇ ਢੁਕਿਆ, ਤਦ ਉਨ੍ਹਾਂ ਆਪਣੇ ਸਪੁੱਤਰ ਲਾਲ ਚੰਦ ਜੀ ਨੂੰ ਸਤਿਗੁਰੂ ਜੀ ਦੀ ਪਾਵਨ ਸੇਵਾ ਕਰਨ ਵਾਸਤੇ ਸੰਗਤ ਵਿਚ ਹਾਜ਼ਰ ਕਰ ਦਿੱਤਾ ਅਤੇ ਆਪ ਸੁੰਦਰ ਸ਼ਾਹ ਨਾਲ ਕੀਤਾ ਵਚਨ ਪੂਰਾ ਕਰਨ ਵਾਸਤੇ ਦਿਓ ਨਗਰ ਪੁੱਜ ਗਏ। ਦੋਨਾਂ ਨੇ ਇਸ਼ਨਾਨ ਕਰਕੇ ਇਕੱਠਿਆਂ ਸਰੀਰ ਤਿਆਗ ਦਿੱਤਾ। ਇਹ ਸਮਾਂ ਸੰਮਤ 1695 ਮੁਤਾਬਕ 1638 ਈਸਵੀ ਦਾ ਦੱਸਿਆ ਜਾਂਦਾ ਹੈ। ਇੱਥੇ ਸਾਈ ਸੁੰਦਰ ਸ਼ਾਹ ਦੀ ਕਬਰ ਦੇ ਨਾਲ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਅਸਥਾਨ ਬਣਿਆ ਹੋਇਆ ਹੈ। ਗੁਰਮੁਖ ਪਿਆਰਿਓ, ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਪਰਸੇ ਅਤੇ ਮਾੜੇ ਕਰਮ ਛੱਡ ਕੇ ਇੱਕ ਬ੍ਰਹਮ ਗਿਆਨੀ ਬਹਾਦਰ ਸੈਨਾਪਤੀ ਪੂਰਨ ਗੁਰਮੁਖ ਦੀ ਪਦਵੀ ਪ੍ਰਾਪਤ ਕੀਤੀ ਅਤੇ ਆਪਣਾ ਜੀਵਨ ਸਫਲ ਕਰਕੇ ਸਤਿਗੁਰੂ ਜੀ ਪਾਸੋਂ ਮਹਾਨ ਬਖਸ਼ਿਸ਼ ਕਰਕੇ ਵਰ ਪ੍ਰਾਪਤ ਕੀਤਾ ਕਿ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸਾਨੂੰ ਵੀ ਗੁਰਸਿੱਖੀ ਵਿਚ ਦ੍ਰਿੜ ਰਹਿ ਕੇ ਰਹਿਤ ਮਰਜ਼ਾਦਾ ਵਿਚ ਪ੍ਰਪੱਕ ਰਹਿੰਦਿਆਂ ਨਾਮ ਸਿਮਰਨ ਕਰਕੇ ਅਤੇ ਸਤਿਗੁਰੂ ਜੀ ਦੀ ਪਾਵਨ ਆਗਿਆ ਦਾ ਪਾਲਣ ਕਰਕੇ ਜੀਵਨ ਸਫਲ ਬਣਾਉਣ ਦੀ ਦਾਤ ਸਤਿਗੁਰੂ ਜੀ ਪਾਸੋਂ ਮੰਗਣੀ ਚਾਹੀਦੀ ਹੈ।